ਕੀਤਾ। ਕੋਇਲ ਨੇ ਉੱਤਰ ਦਿੱਤਾ, ਪਰ ਉਹ ਮਹਾਨ ਦਰਵੇਸ਼ ਕਹਿ ਰਿਹਾ ਕੋਇਲ ਕਿ ਤੇਰੀ ਆਵਾਜ਼ ਵਿਚ ਸੋਜ ਏ, ਤੇਰੀ ਆਵਾਜ਼ ਵਿਚ ਦਰਦ ਏ, ਪਰ ਇੰਨੀ ਦਰਦ ਭਰੀ ਆਵਾਜ਼ ਵਿਚ ਗਾਉਣ ਵਾਲੀ ਏ, ਤੇਰੇ ਖੰਭਾਂ ਦਾ ਰੰਗ ਕਿਉਂ ਕਾਲਾ ਪੈ ਗਿਆ? ਤੇ ਉਹਨੇ ਨਾਲ ਹੀ ਉੱਤਰ ਦੇ ਦਿੱਤਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਖਾਉ, ਬਿਰਖ ਹੈ ਜਾਲੀ, ਮੈਨੂੰ ਪਿਆਰੇ ਦੇ ਵਿਛੋੜੇ ਨਿਕਾਲਿਆ ਕਰ ਦਿੱਤਾ। ਪਰ ਉਹਨੂੰ ਪੰਛੀ ਬੋਲਦਾ ਨਹੀਂ ਪਿਆ, ਪਰ ਉਹਨਾਂ ਨੇ ਉਸ ਪੰਛੀ ਰਾਹੀਂ, ਕਿਉਂਕਿ ਉਹਦੀ ਆਵਾਜ਼ ਵਿਚ ਦਰਦ ਸੀ, ਸੋਜ ਸੀ, ਵੇਦਨਾ ਸੀ, ਅੰਦਰ ਦੀ ਤੜਫ ਸੀ, ਉਹਨਾਂ ਨੇ ਬਿਰਖੀ ਦੀ ਉਦਾਹਰਣ ਇਕ ਕੋਇਲ ਦੇ ਰੂਪ ਵਿਚ ਦੇ ਦਿੱਤੀ। ਤੀਸਰਾ ਬਚਨ, ਸਿਰਫ ਟਿਊਕ ਮਾਤਰ ਸ਼ਬਦ ਬੇਅੰਤ ਬਾਣੀ ਚ ਮਿਲਣਗੇ। ਮਾਂਝ ਕੀ ਵਾਰ ਵਿਚ ਗੁਰੂ ਨਾਨਕ ਸਾਹਿਬ ਦਾ ਇਕ ਸ਼ਲੋਕ ਹੁੰਦਾ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈਐ ਤੱਪੈ ਤੈ ਵਿਲ ਲਾਹੇ। ਹੁਣ ਇਹ ਉਦਾਹਰਣ ਇਕ ਕਮਾਦ ਅਸੀਂ ਪੀੜਨੇ ਆ, ਗੰਨੇ ਪੀੜਨੇ ਆ, ਤੇ ਗੰਨਾ ਮਿੱਠਾ ਵੇਖ ਕੇ ਉਹਨੂੰ ਪੈਰਾਂ ਤੋਂ ਕੱਟ ਲਿਆ, ਉਪਰ ਵਾਲਾ ਉਹਦਾ ਛਿਲਕਾ ਲਾ ਦਿੱਤਾ, ਉਹਦੇ ਟੁਕੜੇ ਕੰਨ ਕੇ ਭਰੀਆਂ ਬੰਨ ਲਈਆਂ, ਪੰਡਾਂ ਬੰਨ ਲਈਆਂ, ਗੱਠੜੀ ਸ਼ਬਦ ਵਰਤ ਲਈ, ਹੋਰ ਸੌਖਾ ਸਮਝ ਪੈ ਜਾਏ ਗੱਠ ਬੰਨ ਲਈ, ਤੇ ਉਹਨੂੰ ਕੋਲੂ ਦੀਆਂ ਲੱਠਾਂ ਵਿਚ ਰੱਖ ਕੇ ਪੀੜ ਦਿੱਤਾ। ਬਾਬਾ ਨਾਨਕ ਕਹਿੰਦੇ ਨੇ ਇਕ ਪਾਸੇ ਰਸ ਤੇ ਦੂਸਰੀ ਤਰਫ ਉਹਦਾ ਛਿਲਕਾ ਬਾਹਰ ਨਿਕਲਦਾ ਪਿਆ ਹੈ। ਜਦੋਂ ਉਹ ਰਸ ਨੂੰ ਤਪਦੇ ਹੋਏ ਕੜਾਹੇ ਵਿਚ ਪਾਇਆ, ਤੇ ਦੇਖਿਓ ਤੁਸੀਂ ਜਦੋਂ ਗੁੜ ਬਣਾਉਂਦੇ ਆ ਤੇ ਰਸ ਦੇ ਵਿਚੋਂ ਛੂ ਛੂ ਕਰਨ ਦੀ ਇਕ ਆਵਾਜ਼ ਆਉਂਦੀ, ਉਹਦੇ ਵਿਚੋਂ ਆਵਾਜ਼ ਸੁਣਾਈ ਦਿੰਦੀ। ਪਤਾ ਨੀ ਕਿੰਨੇ ਕੁ ਕੜਾਹੇ ਅਸੀਂ ਤਪਦੇ ਹੋਏ ਦੇਖੇ ਹੋਣੇ ਨੇ, ਪਰ ਜਿਹੜੀ ਆਵਾਜ਼ ਗੁਰੂ ਨਾਨਕ ਸਾਹਿਬ ਨੇ ਸੁਣੀ ਤੇ ਲੋਕਾਂ ਨੂੰ ਉਪਦੇਸ਼ ਦੇ ਦਿੱਤਾ ਉਸ ਰਾਹੀਂ, ਆਖਰ ਉਹ ਰੋ ਉਹ ਰਸ ਕਿਸੇ ਨਾਲ ਗੱਲ ਤਾਂ ਕਰਦਾ ਨਹੀਂ, ਸਮਝਾਉਣ ਲਈ ਸੀ ਕਿ ਦੇਖ ਇਹਨੇ ਮਿੱਠੇ ਦਾ ਮਾਣ ਕੀਤਾ, ਕੱਟਿਆ ਗਿਆ, ਪੀੜਿਆ ਗਿਆ, ਅੱਜ ਇਹਦੇ ਛਿਲਕੇ ਨੂੰ ਵੀ ਅੱਗ ਵਿਚ ਬਾਲਿਆ, ਇਹਦਾ ਰਸ ਤਪਦਾ ਤੇ ਵਿਲਕਦਾ। ਤੇ ਬਾਬਾ ਜੀ ਇਹ ਵਿਲਕ ਕੇ ਕਹਿਣਾ ਕੀ ਚਾਹੁੰਦਾ? ਉਹ ਕਹਿਣਾ ਚਾਹੁੰਦਾ, ਲੋਕੋ ਮੈਂ ਕੁਝ ਮਹੀਨੇ ਮਿੱਠੇ ਦਾ ਮਾਣ ਕੀਤਾ, ਮੇਰੀ ਇਹ ਹਾਲਤ ਹੋ ਗਈ, ਤੇ ਜਿਹੜੇ ਸਾਰੀ ਜ਼ਿੰਦਗੀ ਵਿਸ਼ਿਆਂ ਨੂੰ ਮਿੱਠਾ ਕਰਕੇ ਜਾਣਦੇ ਨੇ ਉਹਨਾਂ ਦਾ ਕੀ ਬਣੇਗਾ? ਗੱਲ ਸਿਰਫ ਇੰਨੀ ਸੀ, ਰਸ ਕਸ ਟੱਟਰ ਪਾਈਐ ਤਪੈ ਤੈ ਵੀ ਲਲਾਏ, ਪੀਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ, ਨਾਨਕ ਮਿੱਠਾ ਪੱਤਰੀਐ ਵੇਖੋ ਲੋਕਾ ਆਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਐਸੇ ਪ੍ਰਮਾਣ ਨੇ ਜਿਹੜੇ ਬਨਸਪਤੀ ਨਾਲ, ਪਸ਼ੂਆਂ ਨਾਲ, ਪੰਛੀਆਂ ਨਾਲ ਸੰਬੰਧਿਤ ਨੇ, ਪਰ ਉਹਨਾਂ ਦਾ ਭਾਵ ਸਿਰਫ ਇੰਨਾ ਕਿ ਗੁਰਮਤ ਦੇ ਗਿਆਨ ਨੂੰ ਸੁਖੈਣ ਆਪਾਂ ਸਮਝ ਸਕੀਏ। ਅੱਜ ਜਿਹੜਾ ਬਾਬਾ ਫਰੀਦ ਸਾਹਿਬ ਨੇ ਪ੍ਰਮਾਣ ਦਿੱਤਾ ਕਿ ਦਰਿਆ ਹੜ੍ਹ ਦਾ ਪਾਣੀ ਲੈ ਕੇ ਬੜੀ ਤੇਜ਼ੀ ਨਾਲ ਤੁਰਿਆ, ਉਹਨੇ ਕਿਨਾਰੇ ਵੀ ਤੋੜੇ ਨੇ, ਉਹਦੇ ਨਾਲ ਕਈ ਲੋਕ ਰੁੜ ਗਏ, ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਇਆ, ਤੇ ਜਦੋਂ ਪੁੱਛਿਆ ਗਿਆ ਕਿਉਂ ਇਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ, ਤੈਨੂੰ ਲੇਖਾ ਦੇਣਾ ਪੈਣਾ, ਤੇ ਉਹਨੇ ਇੱਕੋ ਗੱਲ ਕਹੀ, ਮੇਰੀ ਆਪਣੀ ਮਰਜ਼ੀ ਨਹੀਂ, ਜਿੱਧਰ ਰੱਬ ਮੈਨੂੰ ਲਿਜਾਂਦਾ ਪਿਆ ਮੈਂ ਉਧਰ ਜਾ ਰਿਹਾ। ਇਹਦਾ ਤੱਤ ਭਾਵ ਕੀ? ਜ਼ਿੰਦਗੀ ਨੂੰ, ਜੀਵਨ ਨੂੰ ਸਮਝੀਏ ਇੱਕ ਕਿਨਾਰਾ ਆਪਣੀ ਜ਼ਿੰਦਗੀ ਨੂੰ, ਦੁੱਖਾਂ ਨੂੰ ਸਮਝੀਏ ਇੱਕ ਦਰਿਆ ਦਾ ਹੜ੍ਹ। ਤੇ ਜਦੋਂ ਬੰਦੇ ਤੇ ਦੁੱਖ ਹੁੰਦੇ ਨੇ, ਅਕਸਰ ਲੋਕ ਦੁੱਖਾਂ ਦੇ ਵਿਚ ਰੁੜਦੇ ਦੇਖੇ ਨੇ, ਕਲਪਦੇ ਦੇਖੇ ਨੇ, ਤੇ ਜੇ ਕਹੀਏ ਵੀ ਇੰਨਾ ਦੁੱਖ, ਕਹਿਣ ਲੱਗੇ ਰੱਬ ਦਾ ਦਰਵੇਸ਼ ਕਦੀ ਵੀ ਰੱਬ ਦੀ ਰਜ਼ਾ ਵਿਚ ਦਖਲ ਨਹੀਂ ਦਿੰਦਾ। ਉਹ ਇੱਕੋ ਗੱਲ ਕਹਿੰਦਾ, ਜੇ ਦੁੱਖਾਂ ਦਾ ਹੜ੍ਹ ਆਇਆ, ਯਾਦ ਰੱਖੀ ਇਹ ਵੀ ਉਹਦੀ ਰਜ਼ਾ ਵਿਚ ਕਹਿ, ਤੇ ਜੇ ਸੁੱਖਾਂ ਦੇ ਕਿਨਾਰੇ ਕਾਇਮ ਨੇ ਤੇ ਤਾਂ ਵੀ ਉਹਦੀ ਰਜ਼ਾ ਵਿਚ ਕਹਿ, ਉਹਦਾ ਭਾਣਾ ਹੈ। ਅਸੀਂ ਬਾਣੀ ਜਦੋਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ, ਆਓ ਅਸੀਂ ਬਾਣੀ ਚੋਂ ਕੁਝ ਪ੍ਰਮਾਣ ਲਈਏ। ਸਭ ਤੋਂ ਪਹਿਲੀ ਅੰਮ੍ਰਿਤ ਬਚਨ ਜਪ ਨਿਸ਼ਾਨ ਹੈ, ਜਪਜੀ ਸਾਹਿਬ ਦੀ ਬਾਣੀ। ਇਸ ਬਾਣੀ ਦੀ ਪਹਿਲੀ ਪੌੜੀ ਦੀਆਂ ਜਿਹੜੀਆਂ ਅੰਤਲੀਆਂ ਦੋ ਤੁਕਾਂ ਨੇ, ਹੈ ਵੈਸੇ ਪਹਿਲੀ ਪੌੜੀ ਦੀਆਂ ਅੰਤਲੀਆਂ ਤੁਕਾਂ, ਪਰ ਬੰਦਾ ਅੰਤਲੇ ਦਮ ਤੱਕ ਕਮਾਈ ਕਰਦਾ ਰਹੇ ਤਾਂ ਕਿਤੇ ਸਮਝ ਪੈਂਦੀ ਇਸ ਤੁਕ ਦੇ ਅਰਥ ਕੀ ਨੇ। ਹੈ ਸੌਖਾ ਕਿ ਪਹਿਲੀ ਪੌੜੀ ਆਪਾਂ ਕਹਾਂਗੇ, ਸਾਨੂੰ ਸਭ ਨੂੰ ਚੇਤੇ, ਹਜ਼ੂਰ ਨੇ ਉਥੇ ਅੰਦਰ ਦੀ ਸਚਿਆਰਤਾ, ਅੰਦਰ ਦੀ ਨਿਰਮਲਤਾਈ, ਤੇ ਕੂੜ ਦੀ ਜਿਹੜੀ ਦੀਵਾਰ ਏ ਸਾਡੇ ਤੇ ਮਾਲਕ ਦੇ ਦਰਮਿਆਨ, ਉਹਦੇ ਟੁੱਟਣ ਦਾ ਇੱਕੋ ਵਸੀਲਾ ਦੱਸਿਆ, ਕਿ ਜਿਹੜੇ ਰਜ਼ਾ ਵਿਚ ਤੇ ਹੁਕਮ ਵਿਚ ਚੁਲਦੇ ਨੇ ਉਹ ਹੀ ਸਚਿਆਰ ਹੋ ਸਕਦੇ ਨੇ। ਅਸੀਂ ਬਚਨ ਪੜ੍ਹਨੇ ਆ ਕਿਵੇਂ ਸਚਿਆਰਾ ਹੋਈਏ, ਕਿਵੇਂ ਸਚਿਆਰ ਹੋਈਏ ਅੰਦਰੋਂ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਸਾਡੇ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਕੂੜ ਦੀ ਕੰਧ ਟੁੱਟ ਸਕੇ, ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੈ ਪਾਲ। ਹਜ਼ੂਰ ਨੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਆ ਲਿਖਿਆ ਨਾਲ ਜਿਹੜਾ ਸ਼ਬਦ ਹੈ ਨਾ, ਸ਼ਾਇਦ ਇੱਕ ਵਾਰ ਇੱਥੇ ਅਰਜ਼ ਕੀਤੀ, ਸਮਝਣ ਵਾਲਾ ਹੈ। ਹਰ ਬੰਦੇ ਦੇ ਜਨਮ ਨਾਲ ਪਰਮਾਤਮਾ ਨੇ ਹੁਕਮ ਤੇ ਰਜ਼ਾ ਲਿਖ ਦਿੱਤੀ। ਅੰਤਰ ਸਿਰਫ ਇਹਨੇ, ਗਿਆਨਵਾਨ ਬੰਦਾ ਉਸ ਲਿਖੇ ਹੋਏ ਨੂੰ ਹੱਸ ਕੇ ਪ੍ਰਵਾਨ ਕਰ ਲੈਂਦਾ ਤੇ ਅਗਿਆਨੀ ਉਲਾਮੇ ਦਿੰਦਾ ਹੈ। ਪਰ ਯਾਦ ਰੱਖੋ, ਜਿਹੜਾ ਸ਼ੁਕਰ ਕਰਦਾ ਮਨ ਉਹ ਵੀ ਲੈਂਦਾ ਹੈ, ਤੇ ਜਿਹੜਾ ਉਲਾਮੇ ਦਿੰਦਾ ਮੰਨਣਾ ਉਸ ਨੂੰ ਵੀ ਪੈਂਦਾ ਹੈ, ਉਸ ਨੂੰ ਮੰਨਣਾ ਪੈਂਦਾ ਹੈ ਉਹਦੀ ਹੁਕਮ ਨੂੰ, ਉਹਦੀ ਰਜ਼ਾ ਨੂੰ। ਹਜ਼ੂਰ ਕਿਰਪਾਲੂ ਜੀ ਨੇ ਆਪਣੀ ਰਸਨਾ ਤੋਂ ਬਚਨ ਕਹੇ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਾਡੇ ਨਾਲ ਹੁਕਮ ਚੱਲ ਪਿਆ, ਜਨਮ ਹੋਇਆ ਸਾਡੇ ਨਾਲ ਹੁਕਮ ਤੁਰਿਆ। ਤੁਸੀਂ ਤਵੱਜੋ ਦਿਆ ਜੇ ਗੁਰਮੁਖੋ ਸ਼ਬਦ ਦੀ ਵਿਚਾਰ ਵੱਲ, ਸਾਡੇ ਨਾਲ ਹੁਕਮ ਚੱਲਿਆ, ਉਹਦੇ ਹੁਕਮ ਵਿਚ ਤਨ ਨਿਮਿਆ, ਉਹਦੇ ਹੁਕਮ ਵਿਚ ਹੀ ਜਨਮ ਹੋਇਆ, ਨਾਲ ਚੱਲਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਪਲਾ ਪਾਇਆ, ਘੱਲੇ ਆਵੇ ਨਾਨਕਾ, ਉਹਦੇ ਹੁਕਮ ਚ ਆਏ ਆ। ਪਹਿਲਾ ਹੁਕਮ ਵਾਪਰਿਆ ਜਦੋਂ ਉਹਦੇ ਹੁਕਮ ਵਿਚ ਜਨਮ ਹੋਇਆ। ਫਿਰ ਕੀ ਆਪਾਂ ਹੁਕਮ ਮੰਨਦੇ ਨੇ? ਕਿਸ ਦਾ ਚਿੱਤ ਕਰਦਾ ਕਿ ਬਚਪਨ ਦੀ ਅਵਸਥਾ ਨੂੰ ਛੱਡ ਕੇ ਮੈਂ ਚਿੰਤਾ ਝੋਰੇ ਦੀ ਅਵਸਥਾ ਵੀ ਜਾਵਾਂ? ਪਰ ਉਹਦਾ ਨਾਲ ਲਿਖਿਆ ਹੋਇਆ ਹੁਕਮ ਜਿਹੜਾ ਹੈ, ਉਹ ਧੱਕੇ ਨਾਲ ਸਾਨੂੰ ਬਚਪਨ ਦੀ ਅਵਸਥਾ ਤੋਂ ਕੱਢ ਕੇ ਉਹ ਜਵਾਨੀ ਦੀ ਦਹਿਲੀਜ਼ ਵੱਲ ਲੈ ਜਾਂਦਾ ਹੈ। ਜਦੋਂ ਇਨਸਾਨ ਕੋਲ ਜੋਬਨ ਆਉਂਦਾ, ਜਵਾਨੀ ਆਉਂਦੀ ਏ, ਕਿਸੇ ਦਾ ਚਿੱਤ ਨਹੀਂ ਮੰਨਦਾ ਕਿ ਮੈਂ ਜੋਬਨ ਤੋਂ ਬੁਢੇਪੇ ਵੱਲ ਜਾਵਾਂ। ਬੰਦਾ ਯਤਨ ਕਰਦਾ, ਬੁਢੇਪੇ ਦੇ ਸ਼ਬਦ ਨੂੰ ਸੁਣ ਕੇ ਵੀ ਕੰਬਦਾ, ਪਰ ਜਿਹੜਾ ਨਾਲ ਲਿਖਿਆ ਹੁਕਮ ਹੈ, ਹਕੀਕਤ ਏ ਕਿ ਬੰਦਾ ਉਸ ਜਵਾਨੀ ਵਿਚ ਉਹਦੇ ਲਿਖੇ ਹੋਏ ਹੁਕਮ ਨੂੰ ਜੋ ਨਾਲ ਲਿਖੇ ਹੈ ਉਹ ਬੁਢੇਪੇ ਵਿਚ ਲੈ ਜਾਂਦਾ ਹੈ। ਨਾਲ ਲਿਖੇ, ਧਿਆਨ ਦਿਆ ਜੇ ਸ਼ਬਦਾਂ ਵੱਲ, ਬੁਢੇਪੇ ਤੋਂ ਬਾਅਦ ਸਾਹਮਣੇ ਮੌਤ ਹੈ। ਕਿਸੇ ਦਾ ਚਿੱਤ ਕਰਦਾ ਹੱਸ ਕੇ ਮਰਨ ਨੂੰ, ਪਰ ਉਹਦਾ ਜੋ ਹੁਕਮ ਹੈ, ਜੋ ਰਜ਼ਾ ਹੈ, ਇਨਸਾਨ ਨੂੰ ਪਰਿਪੂਰਨ ਪਰਮਾਤਮਾ ਦੀ ਰਜ਼ਾ ਵਿਚ ਸੱਚ ਜਾਣੋ ਕਿ ਬੁਢੇਪੇ ਤੋਂ ਬਾਅਦ ਮੌਤ ਦੇ ਦਰਵਾਜ਼ੇ ਸਾਹਮਣੇ ਜਾਣਾ ਪੈਂਦਾ। ਉਹਦਾ ਹੁਕਮ ਮਾਂ ਦੇ ਉਧਰ ਤੋਂ ਲੈ ਕੇ ਤੇ ਸ਼ਮਸ਼ਾਨ ਭੂਮੀ ਦੀ ਚਿਖਾ ਤੱਕ ਸਾਡੇ ਨਾਲ ਚੱਲਦਾ। ਉਸ ਹੁਕਮ ਨੂੰ ਕੋਈ ਸੱਚ ਕਰਕੇ ਮੰਨ ਲੈ ਤਾਂ ਵੀ ਠੀਕ ਏ, ਤੇ ਜੇ ਕੋਈ ਰੋ ਕੇ ਮੰਨੇ, ਮੰਨਣਾ ਫਿਰ ਵੀ ਪੈਣਾ ਹੈ। ਅਗਿਆਨਤਾ ਨਾਲ ਵੀ ਮੰਨਣਾ ਪੈਂਦਾ ਤੇ ਗਿਆਨ ਨਾਲ ਵੀ ਮੰਨਣਾ ਪੈਂਦਾ ਹੈ। ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਭ ਤੋਂ ਵੱਧ ਜ਼ੋਰ ਹੁਕਮ ਤੇ ਦਿੱਤਾ, ਰਜ਼ਾ ਤੇ। ਤੇ ਰਜ਼ਾ ਦਾ ਸੰਬੰਧ ਜੀਵਨ ਦੀ ਹਰ ਉਹ ਵਾਪਰਦੀ ਕੋਈ ਘਟਨਾ, ਉਹ ਭਾਵੇਂ ਦੁਖਾਂਤ ਨੂੰ ਜਨਮ ਦੇਵੇ ਤੇ ਭਾਵੇਂ ਸੁਖਾਂਤ ਨੂੰ ਜਨਮ ਦੇਵੇ, ਹਕੀਕਤ ਵਿਚ ਉਹਦੇ ਲਈ ਸ਼ਬਦ ਆਪਾਂ ਰਜ਼ਾ ਵਰਤਨੇ, ਹੁਕਮ ਵਰਤਨੇ। ਜਪਜੀ ਸਾਹਿਬ ਦੀ ਬਾਣੀ ਵਿਚੋਂ ਅਸੀਂ ਪ੍ਰਮਾਣ ਦੇਖ ਲਈਏ। ਹਜ਼ੂਰ ਦਾ ਇਕ ਬਚਨ ਆਉਂਦਾ, ਕੇਤਿਆਂ ਦੁੱਖ ਭੂਖ ਸਦ ਮਾਰ। ਕੋਈ ਚਾਹੁੰਦਾ ਤਿੰਨ ਚੀਜ਼ਾਂ ਮਿਲ, ਦੁੱਖ ਮਿਲ ਜਾਏ ਮੈਨੂੰ, ਭੁੱਖ ਮਿਲ ਜਾਏ, ਮੌਤ ਮਿਲ ਜਾਏ, ਕੋਈ ਨਹੀਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰਜ਼ਾ ਮੰਨਣ ਵਾਲਾ ਇਹਨੂੰ ਵੀ ਦਾਤ ਕਰਕੇ ਸਵੀਕਾਰਦਾ, ਕਿਉਂਕਿ ਉਹਨੂੰ ਦੁੱਖ ਭੁੱਖ ਵਿਚੋਂ ਵੀ ਪਰਮਾਤਮਾ ਦੇ ਗਿਆਨ ਦੀ ਝਲਕ ਪੈਂਦੀ ਹੈ। ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਅਗਲੇ ਬਚਨ ਨੇ ਬੰਦ ਖਲਾਸੀ ਭਾਣਾ ਖੋਏ, ਭਾਣੇ ਦਰਥੇ ਰਜ਼ਾ, ਬੰਦ ਖਲਾਸੀ ਦਰਥੇ, ਕਿ ਜਿਨ੍ਹਾਂ ਬੰਧਨਾਂ ਵਿਚ ਇਨਸਾਨ ਫਸਿਆ ਜਕੜਿਆ, ਜਦੋਂ ਉਸ ਦੇ ਭਾਣੇ ਨੂੰ ਮੰਨੇਗਾ ਤੇ ਗੁਰਮੁਖੋ ਇਹਦੇ ਅੰਦਰ ਦੀ ਬੰਦ ਖਲਾਸੀ ਭਾਣੇ ਵਿਚ ਹੋ ਸਕਦੀ ਏ, ਹੋਰ ਕੋਈ ਤਰੀਕਾ ਨਹੀਂ। ਰਜ਼ਾ ਸਿਰਫ ਆਹ ਬਾਣੀ ਵਿਚੋਂ ਹੀ। ਕੁਛ ਹੋਰ ਪ੍ਰਮਾਣ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿਚੋਂ। ਹਜ਼ੂਰ ਨੇ ਭਾਣੇ ਵਿਚ ਰਜ਼ਾ ਵਿਚ ਰਹਿਣ ਵਾਲੇ ਜਿਹੜੇ ਸੱਜਣ ਨੇ, ਜਿਹੜੇ ਹੁਕਮ ਨੂੰ ਸੱਤ ਬਚਨ ਕਰਕੇ ਮੰਨਦੇ ਨੇ, ਉਨ੍ਹਾਂ ਨੇ ਕਦੀ ਵੀ ਪਰਿਪੂਰਨ ਪਰਮਾਤਮਾ ਦੇ ਕੀਤੇ ਤੇ ਉਜਰ ਨਹੀਂ ਕੀਤਾ। ਪਰ ਅਫਸੋਸ, ਜਦੋਂ ਸੁੱਖ ਹੈ ਉਦੋਂ ਸ਼ਾਇਦ ਬੰਦਾ ਰੱਬ ਨੂੰ ਉਨਾ ਸ਼ੁਕਰ ਵਜੋਂ ਯਾਦ ਨਹੀਂ ਕਰਦਾ ਜਿੰਨਾ ਦੁੱਖ ਵਿਚ ਸ਼ਿਕਵੇ ਵਜੋਂ ਯਾਦ ਕਰਦਾ। ਸੁੱਖ ਵਿਚ ਸ਼ੁਕਰਾਨਾ ਨਹੀਂ ਕਰਦਾ, ਦੁੱਖ ਵਿਚ ਸ਼ਿਕਵੇ ਕਰਦਾ ਤੇ ਅਸਲੀਅਤ ਵੇ ਜਿਹੜਾ ਸੁੱਖ ਵਿਚ ਸ਼ੁਕਰ ਕਰੇਗਾ ਉਹ ਕਦੀ ਦੁੱਖ ਵਿਚ ਸ਼ਿਕਵਾ ਨਹੀਂ ਦੇਗਾ, ਉਹ ਦੁੱਖ ਵਿਚ ਵੀ ਸ਼ੁਕਰਾਨਾ ਕਰੇਗਾ। ਗੁਰੂ ਰਾਮਦਾਸ ਜੀ ਦਾ ਬਚਨ, ਏਦੋ ਵੱਡੇ ਭਾਣੇ ਦੀ ਮਿਸਾਲ ਕੋਈ ਹੋਵੇਗੀ ਬਾਣੀ ਵਿਚੋਂ ਕਿ ਜੇ ਸੁਖ ਦੇਹ ਤਾਂ ਤੁਜੈ ਆਰਾਧੀ। ਅਗਾਂ ਕੀ ਏ, ਦੋਨੋਂ ਪਾਸੇ ਨੇ, ਇਕ ਪਾਸੇ ਸੋਖੇ ਦੂਜੇ ਪਾਸੇ ਦੋਖੇ, ਇਕ ਪਾਸੇ ਦੁਨੀਆਂ ਦਾ ਹਰ ਸ਼ਕਤੀ ਪੈਰਾਂ ਚ, ਦੂਜੇ ਪਾਸੇ ਰੁਲਣਾ ਹੈ। ਜੇ ਸੁਖ ਦੇ ਤਾਂ ਤੁਜੈ ਆਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿਚ ਸੂਖ ਮਨਾਹੀ, ਦੁੱਖ ਵੀ ਸੂਖ ਮਨਾਹੀ। ਇਹਦਾ ਮਤਲਬ ਕਿ ਸ਼ਿਕਵਾ ਨਹੀਂ, ਉਹਦਾ ਸ਼ੁਕਰਾਨਾ, ਉਹਦੇ ਸ਼ੁਕਰ ਵੀ ਜੁੜਨਾ। ਇਸੇ ਨੂੰ ਕਬੀਰ ਸਾਹਿਬ ਨੇ ਕਿਹਾ ਉਹਨਾਂ ਦੇ ਬਚਨਾਂ ਵਿਚ ਕਿ ਕਦੀ ਵੀ ਰਜ਼ਾ ਵਿਚ ਵਰਤਣ ਵਾਲਾ ਇਹ ਨਹੀਂ ਕਹਿੰਦਾ ਕਿ ਪਰਮਾਤਮਾ ਜੋ ਕੁਝ ਤੂੰ ਮੇਰੇ ਨਾਲ ਕਰਨ ਲੱਗਾ ਏ ਇਹਦੇ ਸਬੰਧੀ ਨਜ਼ਰਸ਼ਾਨੀ ਕਰ, ਦੇਖੀ ਮੈਂ ਇਹ ਜਰ ਨਹੀਂ ਸਕਦਾ। ਕਿਉਂਕਿ ਜਿਨ੍ਹਾਂ ਦਿਨਾਂ ਚ ਆਪਾਂ ਅੱਜ ਵਿਚਰਨ ਲੱਗੇ ਹਾਂ, ਦਸੰਬਰ ਦਾ ਮਹੀਨਾ ਆਉਂਦਾ ਤੇ ਸਾਨੂੰ ਉਹ ਘਟਨਾਵਾਂ, ਆਨੰਦਪੁਰ ਸਾਹਿਬ ਦਾ ਘੇਰਾ, ਸਾਨੂੰ ਉਹ ਘਟਨਾਵਾਂ ਕਿ ਸਰਸਾ ਦਾ ਪਾਣੀ, ਚਮਕੌਰ ਗੜੀ ਦੇ ਚਾਰ ਚੁਫੇਰੇ ਘੇਰਾ, ਤੇ ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਹਜ਼ੂਰ ਦੇ ਲਾਲਾਂ ਦੀ ਸ਼ਹਾਦਤ, ਸਾਰੇ ਚੰਗੀ ਤਰ੍ਹਾਂ ਇਹ ਸੁਣਨੇ ਹਾਂ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਰਜ਼ਾ, ਸ਼ੁਕਰ ਤੇ ਭਾਣਾ ਜੋ ਮੰਨ ਕੇ ਦੱਸਿਆ ਉਹ ਅੱਜ ਦੇ ਇਸ ਪਵਿੱਤਰ ਸ਼ਲੋਕ ਦੀ ਵਿਆਖਿਆ ਲਈ ਬਹੁਤ ਸਹਾਇਕ ਹੈ। ਅੰਮ੍ਰਿਤ ਗੁਰਬਾਣੀ ਵਿਚੋਂ ਵੀ ਹਜ਼ੂਰ ਦੇ ਜੀਵਨ ਦੀ ਇਕ ਘਟਨਾ ਕਹਿ ਕੇ ਮੈਨੂੰ ਪਤਾ ਕਿ ਸਨਮਾਨਯੋਗ ਪ੍ਰਧਾਨ ਸਾਹਿਬ ਆਏ ਨੇ ਤੇ ਮੈਂ ਟਾਈਮ ਥੋੜੀ ਲਾਂਗਾ। ਹਾਂਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਨਾਲ ਉਹ ਸਬੰਧਤ ਘਟਨਾ ਕਿ ਜਿਸ ਥਾਂ ਤੇ ਚਮਕੌਰ ਦੀ ਗੜੀ ਵਿਚ ਦੋਨੋਂ ਲਾਲ ਨੇ ਸਵੇਰੇ ਸ਼ਹਾਦਤ ਦਾ ਜਾਮ ਉਹਨਾਂ ਪੀਣਾ ਹੈ। ਜੇ ਸੰਸਾਰਕ ਪੱਧਰ ਤੇ ਦੇਖੀਏ ਕਿ ਕਿਸੇ ਦੇ ਅੰਦਰ ਦੁਨਿਆਵੀ ਤੌਰ ਤੇ ਸ਼ਾਇਦ ਇਸ ਘਟਨਾ ਨੂੰ ਝੱਲਣਾ ਬਹੁਤ ਮੁਸ਼ਕਲ ਹੋਵੇ, ਪਰ ਮਰਦ ਅਗੰਬੜਾ, ਸਹਿਬੇ ਕਮਾਲ, ਬਾਦਸ਼ਾਹ ਦਰਵੇਸ਼, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਉਸ ਰਾਤ ਵੀ ਕਿੰਨਾ ਕੁ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਸ਼ਿਕਵਾ ਨਹੀਂ। ਬੜੇ ਸੋਹਣੇ ਸ਼ਬਦ ਲਿਖੇ ਨੇ ਵਿਦਵਾਨ ਸੱਜਣ ਨੇ, ਉਹ ਲਿਖਦਾ, ਡੇਢ ਘੜੀ ਰਾਤ ਗੁਜ਼ਰੀ ਜਗ ਜਬ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇ। ਡੇਢ ਘੜੀ ਜਬ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ। ਮੈਂ ਤੇਰਾ ਹੂੰ, ਇਹ ਹੈ ਸ਼ੁਕਰ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਖੈ ਮੌਲਾ, ਥੇ ਤੇਰੇ ਹੈ ਤੇਰੇ, ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਖਾਲਕ ਹੈ ਖੱਚਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ, ਸ਼ੁਕਰ ਤਾਂ ਕਰਾਂਗਾ ਪਰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਸ਼ਿਕਵਾ ਨਹੀਂ। ਪਰ ਆਪਾਂ ਕਹਾਂਗੇ ਤਾਂ ਹੋ ਸਕਦਾ ਕਵੀ ਦੇ ਖਿਆਲਾਂ ਦੀ ਉਡਾਰੀ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹਰ ਹਾਲਤ ਵਿਚ ਸਿੱਖ ਨੂੰ ਰਜ਼ਾ ਵਿਚ ਰਹਿਣ ਦਾ ਸਬਕ ਦਿੰਦੀ ਹੈ। ਹਜ਼ੂਰ ਦੇ ਅਮੋਲਕ ਬਚਨਾਂ ਵਿਚ ਅਸੀਂ ਪੜ੍ਹਦੇ ਹਾਂ ਕਬੀਰ ਸਾਹਿਬ ਦਾ ਬਚਨ ਕਿ ਫੁਰਮਾਨ ਤੇਰਾ ਸਿਰੇ ਉਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ ਤੂੰ ਹੀ ਕਰੀਆ, ਤੁਜੈ ਤੇ ਨਿਸਤਾਰ, ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਤੂੰ ਬੰਦਗੀ ਕਰ, ਮਾਲਕ ਤੈਨੂੰ ਪਿਆਰ ਕਰੇ ਤੇ ਭਾਵੇਂ ਉਹ ਤੈਨੂੰ ਧੱਕੇ ਮਾਰੇ। ਧਿਆਨ ਦਿਆ ਸ਼ਬਦ ਵੱਲ, ਇਕ ਵਿਦਵਾਨ ਦੇ ਸ਼ਬਦ ਨੇ ਕਿ ਭਾਣੇ ਦਾ ਅਰਥ ਇੰਨਾ ਗਹਿਰਾ ਹੈ, ਅੱਖਰ ਸਿਰਫ ਦੋ ਹੀ ਨੇ ਜਿਨ੍ਹਾਂ ਨੇ ਸ਼ਬਦ ਬਣੇ ਹੈ, ਭੱਬਾ ਤੇ ਨਾਣਾ, ਪਰ ਇਨ੍ਹਾਂ ਦੋ ਅੱਖਰਾਂ ਦੇ ਵਿਚ ਪਤਾ ਨੀ ਕਿੰਨੀ ਕੁ ਵੱਡੀ ਉਹ ਕਮਾਈ ਛਪੀ ਹੈ ਕਿ ਇਹਨੂੰ ਜਪਣ ਲਈ, ਇਹਨੂੰ ਸਿਮਰਨ ਕਰਕੇ ਹੀ ਕਮਾਇਆ ਜਾ ਸਕਦਾ ਹੈ। ਕਬੀਰ ਸਾਹਿਬ ਨੇ ਕਿਹਾ ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਖੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਇਹ ਤੇਰੀ ਰਜ਼ਾ ਖੈ, ਇਹ ਤੇਰਾ ਹੁਕਮ ਖੈ, ਜਿਵੇਂ ਤੈਨੂੰ ਭਾਉਂਦਾ ਖੈ। ਸਿਰਫ ਇੱਕ ਦੋ ਪ੍ਰਮਾਣ ਖੋਰ ਮੈਂ ਦੇਣੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਜ਼ਫਰਨਾਮਾ ਲਿਖਦੇ ਨੇ, ਰਜ਼ਾ ਭਾਣੇ ਨੂੰ ਮੰਨਣ ਦੀ ਏਡੀ ਵੱਡੀ ਮਿਸਾਲ। ਜ਼ਫਰਨਾਮੇ ਦੇ ਸਿਰਫ ਤਿੰਨ ਕੁ ਸ਼ੇਰ ਨੇ। ਪਹਿਲਾ ਸ਼ੇਰ ਹੀ ਹਜ਼ੂਰ ਨੇ ਕਿਹਾ ਕਿ ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਕੀਮ। ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਏ, ਪਰ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਪਹਿਲਾਂ ਕੀਤਾ ਗਿਆ। ਕਮਾਲ ਏ ਕਰਾਮਾਤ ਕਾਇਮ ਕਰੀਮ, ਮੈਂ ਤੇਰੀ ਕਰਾਮਾਤ ਦਾ ਕਾਇਲ ਖਾਂ, ਤੂੰ ਅਲੌਕਿਕ ਸ਼ਕਤੀਆਂ ਦਾ ਮਾਲਕ ਹੈ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼, ਤੂੰ ਖੁਸ਼ੀਆਂ ਦੇਣ ਵਾਲਾ, ਰਾਜ਼ਕ ਰੋਜ਼ੀ ਦੇਣ ਵਾਲਾ, ਰੇਖਾ ਕੁਨ ਲੋਕਾਂ ਦੀ ਬੰਦ ਖਲਾਸੀ ਕਰਾਉਣ ਵਾਲਾ, ਤੇਰੇ ਵਰਗਾ ਬਖਸ਼ਿੰਦ ਕੋਈ ਨਹੀਂ। ਰਾਜ਼ਕ ਰਿਹਾ ਕੁਨ ਰਖੀਮ, ਅਗਲਾ ਬਚਨ ਕਹਿ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਹਰ ਇੱਕ ਦੀ ਬਾਂਹ ਪਕੜਨ ਵਾਲੇ, ਹਰ ਇੱਕ ਦੇ ਖੱਤ ਨੂੰ ਪਕੜਨ ਵਾਲੇ, ਮੈਂ ਤੇਰੇ ਚਰਨਾਂ ਦੀ ਸ਼ਰਨ ਵਿਚ ਆਇਆ, ਕਿਰਪਾ ਕਰ ਮੈਨੂੰ ਡਿੱਗੇ ਹੋਏ ਨੂੰ ਆਪਣੀ ਸ਼ਰਨ ਵਿਚ ਰੱਖੇ। ਪਰਮਾਤਮਾ ਨੂੰ ਕਿਹਾ ਹੈ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ, ਤੂੰ ਗੁਨਾਹਾਂ ਨੂੰ ਮਾਫ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ ਤੇ ਸਭ ਨੂੰ ਪਿਆਰ ਕਰਨ ਵਾਲਾ ਹੈ। ਉਥੇ ਸਿਰਫ ਇੱਕ ਬੇਨਤੀ ਕਿ ਦੇਖੋ ਜਦੋਂ ਅਸੀਂ ਹਜ਼ੂਰ ਦਾ ਉਹ ਬਚਨ ਪੜ੍ਹਨੇ, ਆਮ ਤੌਰ ਤੇ ਬੰਦਾ ਸੁੱਖ ਵੇਲੇ ਸ਼ੁਕਰ ਕਰਦਾ, ਪਰਮਾਤਮਾ ਨੇ ਬਹੁਤ ਕੁਝ ਦਿੱਤਾ, ਪਰ ਦੁੱਖ ਵੇਲੇ ਨਹੀਂ। ਉਨ੍ਹਾਂ ਦੇ ਅਮੋਲਕ ਬਚਨ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼, ਨਾ ਅੱਜ ਕੋਈ ਸਾਜ਼ ਨਾ ਕੋਈ ਫੌਜ ਨਾ ਕੋਈ ਤਾਕਤ, ਪਰ ਉਸ ਪਰਮਾਤਮਾ ਨੇ, ਉਸ ਰੱਬ ਨੇ ਮੈਨੂੰ ਆਤਮਕ ਸੁੱਖ ਐਸਾ ਦਿੱਤਾ ਜਿਹਦੇ ਵਿਚ ਅੰਦਰ ਦਾ ਆਨੰਦ ਹੈ। ਬਾਬਾ ਫਰੀਦ ਸਾਹਿਬ ਨੇ ਸਾਨੂੰ ਅੱਜ ਦੇ ਇਸ ਸ਼ਲੋਕ ਵਿਚ ਰਜ਼ਾ ਦਾ ਸਬਕ ਪੜਾਇਆ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਬਚਨ ਦੀ ਵਿਚਾਰ ਆਪਾਂ ਲੜੀ ਅਨੁਸਾਰ ਕੱਲ ਨੂੰ ਕਰਾਂਗੇ। ਆਪ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ। ਤੁਹਾਡੇ ਚਰਨਾਂ ਚ ਬੇਨਤੀ ਹੈ ਗੁਰਮੁਖੋ, ਇਕਾਗਰਤਾ ਦੀ ਦਾਤ ਬਖਸ਼ਣੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖੀਏ। ਸਾਡੇ ਦਰਮਿਆਨ ਸਨਮਾਨਯੋਗ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨਾਂ ਲਈ ਆਏ ਨੇ। ਜੋ ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮ ਉਲੀਕਿਆ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਅੰਦਰ ਸਭ ਤੋਂ ਉੱਤਮ ਸਥਾਨ ਸਤਿਗੁਰੂ ਦਾ ਆਪਣਾ ਹੈ, ਦੂਜੇ ਨੰਬਰ ਤੇ ਸੰਗਤ ਹੈ, ਪਰ ਸਤਿਗੁਰਾਂ ਦੇ ਨਾਲ ਨਾਲ ਪਿਆਰੇ ਜਿਹੜਾ ਵਿਚਾਰ ਪਿਆਰ ਨਾਲ ਸਰਵਣ ਕਰਿਆ ਜੇ,